ਸਤਨਾਮ ਸ੍ਰੀ ਵਾਹਿਗੁਰੂ ਜੀਓ। ਬਿਲਾਵਲ ਅਸ਼ਟਪਦੀਆ ਮਹੱਲਾ ਪਹਿਲਾ ਘਰ ਦਸਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਨਿਕਟ ਵਸੈ ਦੇਖੈ ਸਭ ਸੋਈ, ਗੁਰਮੁਖ ਵਿਰਲਾ ਬੂਝੈ ਕੋਈ। ਵਿਣ ਪੈ ਪਿਐ ਭਗਤ ਨ ਹੋਈ, ਸ਼ਬਦ ਰਤੇ ਸਦਾ ਸੁਖ ਹੋਈ। ਐਸਾ ਗਿਆਨ ਪਦਾਰਥ ਨਾਮ, ਗੁਰਮੁਖ ਪਾਵਸ ਰਸ ਰਸ ਮਾਨ। ਐਸਾ ਗਿਆਨ ਪਦਾਰਥ ਨਾਮ, ਗੁਰਮੁਖ ਪਾਵਸ ਰਸ ਰਸ ਮਾਨ। ਰਹਾਉ ਨਿਕਟ ਵਸੈ ਦੇਖੈ ਸਭ ਸੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਬਿਲਾਵਲ ਰਾਗ ਦੀ ਅੰਦਰ ਹੈ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਵਿਚਾਰ ਆਰੰਭ ਹੋ ਰਹੀ ਹੈ। ਪਿੱਛੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸ਼ਬਦਾਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਅਸ਼ਟਪਦੀਆਂ ਬਾਣੀ ਆਰੰਭ ਹੋ ਰਹੀ ਹੈ। ਬਿਲਾਵਲ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਦਸਵਾਂ ਬਿਲਾਵਲ ਰਾਗ ਹੈ। ਅਸ਼ਟਪਦੀਆਂ ਇਸ ਬਾਣੀ ਦਾ ਨਾਮ ਹੈ। ਅਸ਼ਟਪਦੀਆਂ ਤੋਂ ਮੁਰਾਦ ਹੈ ਅੱਠ ਪੌੜੀਆਂ ਵਾਲੀ ਰਚਨਾ, ਕਿਉਂਕਿ ਗੁਰਬਾਣੀ ਦੇ ਵਿੱਚ ਚੌਪਦੇ ਸ਼ਬਦ, ਦੋ ਪਦੇ ਸ਼ਬਦ ਅਤੇ ਕੁਝ ਸ਼ਬਦ ਪੰਜ ਪਦੇ ਵੀ ਆਏ ਹਨ। ਅਸ਼ਟਪਦੀਆਂ ਅੱਠ ਪੌੜੀਆਂ ਵਾਲੀ ਰਚਨਾ ਨੂੰ ਆਖਿਆ ਜਾਂਦਾ ਹੈ। ਮਹਾਂਪੁਰਖਾਂ ਦੇ ਦੱਸਣ ਮੁਤਾਬਕ ਅਸ਼ਟਪਦੀਆਂ ਜਾਂ ਅਸ਼ਟਪਦੀ ਕਾਵਿ ਰਚਨਾ ਦੇ ਵਿੱਚ ਛੰਦ ਦਾ ਵੀ ਨਾਮ ਹੈ, ਪਰ ਮੁੱਖ ਭਾਵ ਅੱਠ ਪੌੜੀਆਂ ਵਾਲੀ ਰਚਨਾ ਤੋਂ ਹੀ ਹੈ। ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕਰ ਦਸਵਾਂ ਇਸ ਪਵਿੱਤਰ ਸ਼ਬਦ ਨੂੰ ਦਸਵੇਂ ਕਾਰ ਸੁਰ ਤਾਲ ਦੇ ਵਿੱਚ ਉਚਾਰਨ ਕੀਤਾ ਗਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਵਸਤੂ ਨਿਰਦੇਸ਼ ਰੂਪ ਮੰਗਲ ਕਰਦੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ, ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਕਿਉਂ? ਇੱਕ ਓਅੰਕਾਰ ਪਰਮੇਸ਼ਰ ਦਾ ਵਾਚਕ ਹੈ, ਸਤ ਉਹਦਾ ਵਿਸ਼ੇਸ਼ਣ ਹੈ, ਗੁਰੂ ਦਰਗਾਹੀ ਬਸੀਟ ਹੈ ਅਤੇ ਉਹਦਾ ਮਿਲਾਪ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ। ਗੁਰਮਤਿ ਦਾ ਸਿਧਾਂਤ ਗੁਰਪ੍ਰਸਾਦ ਤੇ ਹੀ ਟਿਕਿਆ ਹੋਇਆ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ। ਗੁਰੂ ਦੀ ਮਿਹਰ ਦੇ ਨਾਲ ਹੀ ਊੜੇ ਆੜੇ ਤੋਂ ਸਿੱਖਿਆ ਉਪਦੇਸ਼ ਆਰੰਭ ਕੀਤਾ ਜਾਂਦਾ ਹੈ, ਫਿਰ ਅੱਗੇ ਵਾਹਿਗੁਰੂ ਦੀ ਪ੍ਰਾਪਤੀ ਤੱਕ ਗੁਰੂ ਦੀ ਕਿਰਪਾ ਦੇ ਨਾਲ ਹੀ ਪਹੁੰਚਿਆ ਜਾਂਦਾ ਹੈ। ਇਸੇ ਲਈ ਸਾਡੇ ਸਿੱਖੀ ਦੇ ਮੂਲ ਮੰਤਰ ਵਿੱਚ ਤੇ ਸਾਰੀ ਗੁਰਬਾਣੀ ਦੇ ਅੰਦਰ ਗੁਰਪ੍ਰਸਾਦ ਦੀ ਹੀ ਵਿਆਖਿਆ ਹੈ, ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਕੀ ਕੀ ਦਾਤਾਂ ਪ੍ਰਾਪਤ ਹੁੰਦੀਆਂ ਨੇ ਉਹਨਾਂ ਦਾ ਜ਼ਿਕਰ ਹੈ। ਹੁਣ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਸਾਨੂੰ ਇਹ ਦੱਸੋ ਜੋ ਅਸਲੀ ਯਥਾਰਥ ਗਿਆਨ ਹੈ ਜਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਉਹ ਕਿੱਥੋਂ ਪ੍ਰਾਪਤ ਹੁੰਦਾ ਹੈ, ਤੇ ਜਿਹੜੇ ਉਸ ਨੂੰ ਪ੍ਰਾਪਤ ਕਰ ਲੈਂਦੇ ਹਨ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕੀ ਲਾਭ ਹਾਸਲ ਹੁੰਦਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਹਾਜ਼ੂਰ ਫਰਮਾਉਂਦੇ ਹਨ, ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸ ਮਾਨ ਰਹਾਉ, ਇਹ ਹਨ ਸਿਧਾਂਤ ਰੂਪ ਪੰਕਤੀਆਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਐਸਾ ਗਿਆਨ ਪਦਾਰਥ ਨਾਮ। ਨਾਮ ਇੱਕ ਐਸਾ ਪਦਾਰਥ ਹੈ ਜਿਸ ਦੁਆਰਾ ਯਥਾਰਥ ਗਿਆਨ ਵੀ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਪਹਿਲਾਂ ਨਾਮ ਹੈ ਫਿਰ ਅੱਗੇ ਗਿਆਨ ਹੈ। ਕਿਸੇ ਵੀ ਵਿਅਕਤੀ ਦਾ ਜਦੋਂ ਆਪਾਂ ਨਾਮ ਲੈਂਦੇ ਹਾਂ ਤਾਂ ਸਾਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਹੈ, ਗਿਆਨ ਹੋ ਜਾਂਦਾ ਹੈ ਵੀ ਕਿਹਦੀ ਗੱਲ ਹੋ ਰਹੀ ਹੈ। ਨਾਮ ਦੇ ਨਾਲ ਹੀ ਗਿਆਨ ਦਾ ਸੰਬੰਧ ਹੈ। ਅਸੀਂ ਕਿਸੇ ਵਸਤੂ ਦਾ ਕਿਸੇ ਪਦਾਰਥ ਦਾ ਨਾਮ ਲੈਂਦੇ ਹਾਂ, ਨਾਮ ਲੈਣ ਦੇ ਨਾਲ ਹੀ ਉਹਦਾ ਗਿਆਨ ਪ੍ਰਾਪਤ ਹੁੰਦਾ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਐਸਾ ਗਿਆਨ ਪਦਾਰਥ ਨਾਮ। ਗੁਰਮੁਖੋ, ਵਾਹਿਗੁਰੂ ਦਾ ਨਾਮ ਇੱਕ ਐਸਾ ਅਮੋਲਕ ਪਦਾਰਥ ਹੈ ਜਿਸ ਦੁਆਰਾ ਸਾਨੂੰ ਰੱਬੀ ਗਿਆਨ ਪ੍ਰਾਪਤ ਹੋ ਸਕਦਾ ਹੈ। ਗੁਰਮੁਖ ਪਾਵਸ ਰਸ ਰਸ ਮਾਨ, ਪਰ ਇਹ ਨਾਮ ਗੁਰਮੁਖ ਦਾ ਅਰਥ ਹੈ ਗੁਰੂ ਦੀ ਮਿਹਰ ਨਾਲ ਹੀ ਪ੍ਰਾਪਤ ਹੁੰਦਾ ਹੈ, ਤੇ ਜਿਹੜਾ ਗੁਰਸਿੱਖ ਮਾਈ ਪਾਈ ਗੁਰੂ ਦੀ ਮਿਹਰ ਦੇ ਨਾਲ ਨਾਮ ਤੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ, ਗੁਰਮੁਖ ਪਾਵਸ ਰਸ ਰਸ ਮਾਨ, ਰਸ ਰਸ ਦਾ ਅਰਥ ਹੈ ਉਹ ਬੜੇ ਪ੍ਰੇਮ ਰਸ ਦੇ ਵਿੱਚ ਰਸ ਰਸ ਕੇ ਵਾਹਿਗੁਰੂ ਦਾ ਨਾਮ ਜਪਦਾ ਹੈ, ਤੇ ਨਾਮ ਜਪ ਕੇ ਪਾਵਸ ਮਾਨ, ਉਹ ਮਾਨ ਦਾ ਅਰਥ ਹੈ ਸਤਿਕਾਰ, ਉਹ ਦੁਨੀਆਂ ਦੇ ਵਿੱਚ ਤੇ ਦਰਗਾਹ ਦੇ ਵਿੱਚ ਵੀ ਮਾਨ ਸਤਿਕਾਰ ਹਾਸਲ ਕਰ ਲੈਂਦਾ। ਇਹ ਹੈ ਨਾਮ ਦੀ ਮਹਿਮਾ। ਵਾਹਿਗੁਰੂ ਦਾ ਨਾਮ ਇੱਕ ਐਸਾ ਅਮੋਲਕ ਪਦਾਰਥ ਹੈ ਜਿਸ ਦੁਆਰਾ ਗਿਆਨ ਪ੍ਰਾਪਤ ਹੁੰਦਾ ਹੈ, ਉਹ ਨਾਮ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ, ਤੇ ਗੁਰਮੁਖ ਵਿਅਕਤੀ ਗੁਰੂ ਦੁਆਰਾ ਨਾਮ ਪ੍ਰਾਪਤ ਕਰ ਕਰਕੇ ਫਿਰ ਉਸ ਨਾਮ ਨੂੰ ਬੜੇ ਪ੍ਰੇਮ ਰਸਤੇ ਵਿੱਚ ਰਸ ਰਸ ਕੇ ਜਪਦੇ ਹਨ, ਤੇ ਫਿਰ ਉਹਨਾਂ ਨੂੰ ਦੀਨ ਦੁਨੀਆਂ ਦਾ ਮਾਣ ਸਤਿਕਾਰ ਪ੍ਰਾਪਤ ਹੋ ਜਾਂਦਾ ਹੈ। ਕਿੱਡੀ ਵੱਡੀ ਨਾਮ ਦੀ ਮਹਿਮਾ ਹੈ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਰੰਭ ਤੋਂ ਪਾਵਨ ਪਵਿੱਤਰ ਸਿੱਖਿਆ ਬਖਸ਼ਿਸ਼ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਨਿਕਟ ਵਸੈ ਦੇਖੈ ਸਭ ਸੋਈ, ਗੁਰਮੁਖ ਵਿਰਲਾ ਬੂਝੈ ਕੋਈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਿਕਟ ਵਸੈ ਉਹ ਅਕਾਲ ਪੁਰਖ ਵਾਹਿਗੁਰੂ ਸਭ ਦੇ ਨੇੜੇ ਵਸ ਰਿਹਾ ਹੈ, ਕਿਉਂਕਿ ਗੁਰਮਤਿ ਦਾ ਸਿਧਾਂਤ ਹੈ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਹਿਪੂਤੇ। ਉਹ ਵਾਹਿਗੁਰੂ ਪਰਮੇਸ਼ਰ ਕਿੰਨਾ ਕੁ ਨੇੜੇ ਵਸ ਰਿਹਾ ਹੈ। ਭਗਤ ਰਵਿਦਾਸ ਜੀ ਫਰਮਾਉਂਦੇ ਹਨ, ਕਹਿ ਰਵਿਦਾਸ ਹਾਥ ਪੈ ਨੇੜੈ ਸਹਿਜੇ ਹੋਏ ਸੋ ਹੋਈ। ਹੱਥ ਤੇ ਪੈਰ ਸਾਡੇ ਸਰੀਰ ਦੇ ਅਵੈਵ ਹਨ, ਸਾਡੇ ਸਰੀਰ ਦੇ ਅੰਗ ਹਨ, ਪਰ ਵਾਹਿਗੁਰੂ ਇਹਨਾਂ ਦੇ ਨਾਲੋਂ ਵੀ ਨੇੜੇ ਹੈ। ਇਹ ਬੜੀ ਕਮਾਲ ਦੀ ਗੱਲ ਹੈ। ਸਤਿਗੁਰੂ ਕਹਿੰਦੇ ਨੇ ਨਿਕਟ ਵਸੈ, ਉਹ ਵਾਹਿਗੁਰੂ ਇੰਨਾ ਨੇੜੇ ਵਸਦਾ ਹੈ ਤੇ ਦੇਖਿਆ ਸਭ ਸੋਈ, ਫਿਰ ਉਹ ਪਰਮਾਤਮਾ ਸਭ ਨੂੰ ਦੇਖ ਵੀ ਰਿਹਾ ਹੈ, ਉਹ ਨੇੜੇ ਵੀ ਵਸ ਰਿਹਾ ਹੈ ਤੇ ਜੋ ਕੁਝ ਅਸੀਂ ਕਰਦੇ ਹਾਂ ਉਹਨੂੰ ਉਹ ਦੇਖ ਵੀ ਰਿਹਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ, ਗੁਰਮੁਖ ਵਿਰਲਾ ਬੁੱਝੈ ਕੋਈ, ਪਰ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਗੁਰੂ ਦੀ ਕਿਰਪਾ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਮਝ ਸਕਦਾ। ਵਸਦਾ ਸਭ ਦੇ ਨੇੜੇ ਹੈ ਤੇ ਨਾਲ ਸਾਰਿਆਂ ਨੂੰ ਉਹ ਦੇਖ ਵੀ ਰਿਹਾ ਹੈ, ਪਰ ਗੁਰੂ ਦੀ ਕਿਰਪਾ ਦੁਆਰਾ ਕੋਈ ਵਿਰਲਾ ਹੀ ਗੁਰਮੁਖ ਵਿਅਕਤੀ ਉਸ ਨੂੰ ਬੁੱਝਦਾ ਹੈ, ਉਸ ਨੂੰ ਸਮਝਦਾ ਹੈ। ਇਹਦਾ ਕੀ ਕਾਰਨ ਹੈ? ਉਹ ਵਾਹਿਗੁਰੂ ਪਰਮੇਸ਼ਰ ਗੋਪਤ ਰੂਪ ਹੋ ਕੇ ਵਰਤ ਰਿਹਾ ਹੈ, ਜਿਵੇਂ ਧਰਤੀ ਹੇਠਾਂ ਪਾਣੀ ਗੋਪਤ ਵਸ ਰਿਹਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ, ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਵਸੰਦਾ ਪਾਣੀ। ਜਿੱਥੇ ਹੁਣ ਆਪਾਂ ਬੈਠੇ ਹਾਂ, ਜੇ ਕੋਈ ਬੰਦਾ ਇਹ ਆਖੇ ਵੀ ਇੱਥੇ ਧਰਤੀ ਦੇ ਹੇਠਾਂ ਪਾਣੀ ਨਹੀਂ ਹੈ, ਇਹ ਗੱਲ ਉਹਦੀ ਕਤਈ ਮੰਨਣ ਯੋਗ ਨਹੀਂ ਹੈ। ਸਾਰੀ ਧਰਤੀ ਦੇ ਹੇਠਾਂ ਪਾਣੀ ਹੈ, ਇਹ ਇੱਕ ਸਿਧਾਂਤ ਹੈ। ਇਹ ਧਰਤੀ ਪਾਣੀ ਦੇ ਵਿੱਚ ਹੀ ਖਲੋਤੀ ਹੈ ਤੇ ਪਰ ਉਹ ਪਾਣੀ ਧਰਤੀ ਦੇ ਹੇਠਾਂ ਹੁੰਦਾ ਹੋਇਆ ਕੋਈ ਸਾਡੀ ਪਿਆਸ ਨਹੀਂ ਬੁਝਾ ਸਕਦਾ, ਸਾਡੀ ਲੋੜ ਨਹੀਂ ਪੂਰੀ ਕਰ ਸਕਦਾ। ਜਦੋਂ ਉਸ ਪਾਣੀ ਨੂੰ ਬਾਹਰ ਕੱਢ ਲਿਆ ਜਾਵੇਗਾ ਤੇ ਫੇਰ ਹੀ ਉਹ ਸਾਡੀ ਪਿਆਸ ਬੁਝਾ ਸਕਦਾ ਤੇ ਪਾਣੀ ਨੂੰ ਬਾਹਰ ਕੱਢਣ ਲਈ ਕੋਈ ਯਤਨ ਕਰਨਾ ਪੈਂਦਾ। ਯਤਨ ਤੋਂ ਬਿਨਾਂ, ਤਰੀਕੇ ਤੋਂ ਬਿਨਾਂ, ਜੋਗਤੀ ਤੋਂ ਬਿਨਾਂ ਪਾਣੀ ਵੀ ਬਾਹਰ ਨਹੀਂ ਨਿਕਲ ਸਕਦਾ ਤੇ ਜਿੰਨਾ ਚਿਰ ਪਾਣੀ ਬਾਹਰ ਨਹੀਂ ਨਿਕਲਦਾ ਉਨਾ ਚਿਰ ਤੱਕ ਸਾਡੀ ਪਿਆਸ ਨਹੀਂ ਬੁਝਾ ਸਕਦਾ, ਨਾ ਹੀ ਸਾਡੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ। ਤੇ ਜਦੋਂ ਉਸ ਪਾਣੀ ਨੂੰ ਬਾਹਰ ਕੱਢ ਲਿਆ ਜਾਵੇ ਤੇ ਫੇਰ ਸਾਡੇ ਸਾਰੇ ਮਸਲੇ ਹੱਲ ਹੁੰਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਪਰਮਾਤਮਾ ਵੀ ਸਭ ਦੇ ਨੇੜੇ ਵਸ ਰਿਹਾ ਹੈ ਤੇ ਸਭ ਨੂੰ ਦੇਖ ਵੀ ਰਿਹਾ ਹੈ, ਪਰ ਉਸ ਨੂੰ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਗੁਰੂ ਦੀ ਕਿਰਪਾ ਦੇ ਨਾਲ ਉਸ ਨੂੰ ਬੁੱਝਦਾ ਹੈ, ਉਸ ਨੂੰ ਸਮਝਦਾ ਹੈ, ਉਹਦੇ ਗਿਆਨ ਨੂੰ ਹਾਸਲ ਕਰਦਾ ਹੈ।
ਵਿਣ ਪੈ ਪਿਆ ਭਗਤ ਨ ਹੋਈ ਸਬਦ ਰਤੇ ਸਦਾ ਸੁਖ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਵਾਹਿਗੁਰੂ ਨੂੰ ਪ੍ਰਾਪਤ ਕਰਨ ਦੀ ਯੁਗਤੀ ਕੀ ਹੈ? ਉਹ ਹੈ ਵਾਹਿਗੁਰੂ ਦਾ ਨਿਰਮਲ ਪੈ। ਸਭ ਤੋਂ ਪਹਿਲਾਂ ਭਗਤੀ ਦਾ ਗੁਣ ਹੈ ਨਿਰਮਲ ਪੈ। ਜਿੰਨਾ ਚਿਰ ਤੱਕ ਨਿਰਮਲ ਪੈ ਸਾਡੇ ਮਨ ਵਿੱਚ ਨਹੀਂ ਵਸਦਾ, ਉਨਾ ਚਿਰ ਤੱਕ ਭਗਤੀ ਨਹੀਂ ਹੋ ਸਕਦੀ। ਭਗਤੀ ਦਾ ਅਰਥ ਹੈ ਪੈ ਤੇ ਭਾਉ ਵਿੱਚ ਵਿਚਰਨਾ, ਹਰ ਵੇਲੇ ਵਾਹਿਗੁਰੂ ਦੇ ਪੈ ਦੇ ਵਿੱਚ ਤੇ ਭਾਉ ਵਿੱਚ। ਪੈ ਤੇ ਭਾਉ ਦੋ ਲਫ਼ਜ਼ ਗੁਰਬਾਣੀ ਦੇ ਵਿੱਚ ਅਨੇਕਾਂ ਵਾਰ ਆਏ ਨੇ। ਜੇ ਇਸਤਰੀ ਦੇ ਮਨ ਦੇ ਵਿੱਚ ਪਤੀ ਦਾ ਪੈ ਹੋਵੇ, ਉਹ ਕਦੇ ਗਲਤ ਕੰਮ ਨਹੀਂ ਕਰਦੀ। ਜੇ ਪੁੱਤਰ ਦੇ ਮਨ ਦੇ ਵਿੱਚ ਪਿਤਾ ਦਾ ਡਰ ਹੋਵੇ, ਉਹ ਕੋਈ ਗੁਸਤਾਖੀ ਨਹੀਂ ਕਰਦਾ। ਜੇ ਨੌਕਰ ਦੇ ਮਨ ਵਿੱਚ ਮਾਲਕ ਦਾ ਡਰ ਹੋਵੇ, ਉਹ ਕਦੇ ਗਲਤ ਕੰਮ ਨਹੀਂ ਕਰਦਾ। ਇਸ ਲਈ ਵਾਹਿਗੁਰੂ ਦੀ ਭਗਤੀ ਕਰਨ ਤੋਂ ਪਹਿਲਾਂ ਵਾਹਿਗੁਰੂ ਦਾ ਨਿਰਮਲ ਪੈ ਹੋਣਾ ਅਤਿ ਜ਼ਰੂਰੀ ਹੈ। ਦੂਸਰੇ ਨੰਬਰ ਤੇ ਹੈ ਭਾਉ। ਕੱਲਾ ਭੈ ਸਾਡੇ ਮਨ ਵਿੱਚ ਇੱਕ ਸਹਿਮ ਪੈਦਾ ਕਰ ਦਿੰਦਾ, ਅਸੀਂ ਐਵੇਂ ਡਰੀ ਜਾਵਾਂਗੇ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਹਿਲਾ ਗੁਣ ਭਗਤੀ ਦਾ ਰੱਬੀ ਭੈ ਹੈ, ਰੱਬੀ ਡਰ ਹੈ। ਪਰ ਉਸ ਤੋਂ ਬਾਅਦ ਭੈ ਵਿੱਚ ਰਹਿ ਕੇ ਭਗਤੀ ਕਰਦਿਆਂ ਕਰਦਿਆਂ ਆਪਣੇ ਅੰਦਰ ਐਸਾ ਭਾਓ ਪ੍ਰੇਮ ਉਜਾਗਰ ਕਰਨਾ ਹੈ ਕਿ ਭੈ ਦਾ ਸਹਿਮ ਖਤਮ ਹੋ ਜਾਵੇ। ਜੇ ਭੈ ਦਾ ਸਹਿਮ ਖਤਮ ਨਹੀਂ ਹੁੰਦਾ ਤੇ ਉਨ੍ਹਾਂ ਚਿਰ ਤੱਕ ਏਕ ਜੋਤ ਦੋਏ ਮੂਰਤੀ ਤਨ ਪਿਰ ਕਹੀਐ ਸੋਏ, ਇਹ ਅਵਸਥਾ ਨਹੀਂ ਪ੍ਰਾਪਤ ਹੋ ਸਕਦੀ। ਭੈ ਭਗਤੀ ਕਰਾਉਂਦਾ ਤੇ ਭਾਓ ਵਾਹਿਗੁਰੂ ਦੇ ਨਾਲ ਮਿਲਾਉਂਦਾ। ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ। ਇਸੇ ਲਈ ਹਜ਼ੂਰ ਫਰਮਾਉਂਦੇ ਹਨ, ਬਿਨ ਪੈ ਪੈ, ਬਿਨਾਂ ਵਾਹਿਗੁਰੂ ਦੇ ਪੈ ਡਰਦੇ। ਪੈ ਦਾ ਅਰਥ ਹੈ ਪੈਣ ਤੋਂ, ਭਾਵ ਜਿੰਨਾ ਚਿਰ ਤੱਕ ਸਾਡੇ ਹਿਰਦੇ ਵਿੱਚ ਵਾਹਿਗੁਰੂ ਦਾ ਨਿਰਮਲ ਪੈ ਪ੍ਰਵੇਸ਼ ਨਹੀਂ ਹੋ ਜਾਂਦਾ, ਭਗਤ ਨਾ ਹੋਈ, ਉਨ੍ਹਾਂ ਚਿਰ ਤੱਕ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ। ਸ਼ਬਦ ਰਤੇ ਸਦਾ ਸੁਖ ਹੋਏ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰੂ ਕੇ ਸ਼ਬਦ ਵਿੱਚ, ਸ਼ਬਦ ਤੋਂ ਮੁਰਾਦ ਹੈ ਗੁਰ ਉਪਦੇਸ਼ ਦੀ ਤੇ ਸ਼ਬਦ ਤੋਂ ਮੁਰਾਦ ਹੈ ਨਾਮ ਦੀ। ਸ਼ਬਦ ਰਤੇ ਗੁਰ ਉਪਦੇਸ਼ ਤੇ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਣ ਤੋਂ ਬਿਨਾਂ ਕਦੇ ਵੀ ਸਾਨੂੰ ਸਦੈਵੀ ਸੁਖ ਨਹੀਂ ਪ੍ਰਾਪਤ ਹੋ ਸਕਦਾ। ਇਸੇ ਲਈ ਹਜ਼ੂਰ ਫਰਮਾਉਂਦੇ ਹਨ, ਸ਼ਬਦ ਰਤੇ ਸਦਾ ਸੁਖ ਹੋਈ। ਗੁਰਮੁਖੋ, ਗੁਰੂ ਸ਼ਬਦ ਦੇ ਨਾਮ ਬਾਣੀ ਦੇ ਰੰਗ ਵਿੱਚ ਰੰਗੇ ਜਾਣ ਤੋਂ ਬਾਅਦ ਹੀ ਸਾਨੂੰ ਸਦੈਵੀ ਸੁਖ, ਆਤਮਕ ਸੁਖ, ਅਵਨਾਸ਼ੀ ਸੁਖ ਪ੍ਰਾਪਤ ਹੋ ਸਕਦਾ ਹੈ।
ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸ ਮਾਨ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਵਾਹਿਗੁਰੂ ਦਾ ਨਾਮ ਇੱਕ ਐਸਾ ਅਮੋਲਕ ਪਦਾਰਥ ਹੈ ਜਿਸ ਦੁਆਰਾ ਸਾਨੂੰ ਰੱਬੀ ਗਿਆਨ ਵੀ ਪ੍ਰਾਪਤ ਹੋ ਜਾਂਦਾ, ਪਰ ਗੁਰੂ ਦੁਆਰਾ ਕੋਈ ਵਿਰਲਾ ਹੀ ਉਸ ਨਾਮ ਨੂੰ ਪ੍ਰਾਪਤ ਕਰਦਾ ਹੈ। ਤੇ ਜਿਹੜਾ ਨਾਮ ਪ੍ਰਾਪਤ ਕਰਕੇ ਤੇ ਰਸ ਦਾ ਅਰਥ ਹੈ ਪ੍ਰੇਮ ਰਸਤੇ ਵਿੱਚ ਰਸ ਰਸ ਕੇ ਨਾਮ ਨੂੰ ਜਪਦਾ ਹੈ, ਪਾਵਸ ਮਾਨ, ਉਹ ਰੱਬੀ ਦਰਗਾਹ ਦੇ ਵਿੱਚ ਵੀ ਮਾਨ ਸਨਮਾਨ ਨੂੰ ਹਾਸਲ ਕਰ ਲੈਂਦਾ, ਕਿਉਂਕਿ ਸਤਿਗੁਰੂ ਦੇ ਬਚਨ ਹਨ, ਜਿਨ੍ਹੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਨਾਮ ਦੁਆਰਾ ਹੀ ਅੱਗੇ ਕਲਿਆਣ ਹੁੰਦੀ ਹੈ, ਨਾਮ ਦੁਆਰਾ ਹੀ ਅੱਗੇ ਦਰਗਾਹ ਵਿੱਚ ਮਾਨ ਸਨਮਾਨ ਹਾਸਲ ਹੁੰਦਾ ਹੈ।
ਗਿਆਨ ਗਿਆਨ ਕਥੈ ਸਭ ਕੋਈ, ਕਤ ਕਤ ਬਾਤ ਕਰੇ ਦੁਖ ਹੋਈ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ, ਜਿਹੜੇ ਲੋਕ ਜ਼ਬਾਨੀ ਗੁਲਾਮੀ ਗਿਆਨ ਦੀਆਂ ਗੱਲਾਂ ਕਰਦੇ ਹਨ ਤੇ ਉਹਨਾਂ ਦਾ ਖੰਡਨ ਕਰਦੇ ਹਨ। ਗਿਆਨ ਗਿਆਨ ਕਥੈ ਸਭ ਕੋਈ, ਸਭ ਕੋਈ ਦਾ ਅਰਥ ਹੈ ਹਰ ਕੋਈ ਮਨੁੱਖ ਆਪੋ ਆਪਣੀ ਮਤ ਅਨੁਸਾਰ ਗਿਆਨ ਗਿਆਨ ਕਥਨ ਕਰਦਾ ਹੈ। ਕੋਈ ਕਹਿੰਦਾ ਮੈਨੂੰ ਰੱਬ ਦਾ ਪਤਾ ਹੈ, ਕੋਈ ਕਹਿੰਦਾ ਮੈਨੂੰ ਤੇਰੇ ਨਾਲੋਂ ਵਧੀਕ ਪਤਾ ਹੈ। ਜ਼ਬਾਨੀ ਕਲਾਮੀ ਹਰ ਕੋਈ ਗਿਆਨ ਗਿਆਨ ਉਚਾਰਨ ਕਰਦਾ ਹੈ। ਕਥ ਕਥ ਬਾਤ ਕਰੇ ਦੁੱਖ ਹੋਈ, ਤੇ ਫਿਰ ਜਿਵੇਂ ਜਿਵੇਂ ਉਹ ਗਿਆਨ ਨੂੰ ਕਥਨ ਕਰਦੇ ਹਨ, ਦੂਸਰਾ ਉਹਦੀ ਗੱਲ ਨੂੰ ਕੱਟ ਦਿੰਦਾ, ਕਿਉਂਕਿ ਵਿਦਵਾਨਾਂ ਦਾ ਇਹ ਸੁਭਾਅ ਹੁੰਦਾ ਹੈ, ਪੰਡਤਾਂ ਦਾ ਇਹ ਸੁਭਾਅ ਹੁੰਦਾ ਹੈ, ਜੇ ਕੋਈ ਇੱਕ ਗੱਲ ਕਹਿੰਦਾ ਹੈ ਦੂਸਰਾ ਉਹਨੂੰ ਕੱਟ ਦਿੰਦਾ, ਨੁਕਤਾਚੀਨੀ ਕਰਦੇ, ਨਹੀਂ ਆਹ ਨਹੀਂ ਆਹ ਠੀਕ ਹੈ। ਇਉਂ ਹਰ ਕੋਈ ਗਿਆਨ ਗਿਆਨ ਦੀਆਂ ਗੱਲਾਂ ਤੇ ਕਹਿ ਰਿਹਾ ਹੈ ਤੇ ਕਥ ਕਥ ਕੇ ਬਾਤ ਕਰੇ ਅੱਗੇ ਝਗੜਾ ਵੀ ਕਰਦਾ। ਲੋਕ ਗਿਆਨ ਦੀਆਂ ਗੱਲਾਂ ਕਰ ਕਰਕੇ ਬਹਿਸ ਮੁਬਾਹਸੇ ਵੀ ਕਰਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਕੇਵਲ ਜ਼ਬਾਨੀ ਕਲਾਮੀ ਗਿਆਨ ਦੀਆਂ ਗੱਲਾਂ ਕਰ ਕਰਕੇ ਤੇ ਬਹਿਸ ਮੁਬਾਹਸੇ ਕਰ ਕਰਕੇ ਕਿਸੇ ਨੂੰ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ, ਬਲਕਿ ਦੁੱਖ ਹੋਈ ਤੇ ਉਸ ਨੂੰ ਮਹਾਨ ਦੁੱਖ ਹੀ ਪ੍ਰਾਪਤ ਹੁੰਦਾ ਹੈ।
ਕਥ ਕਹਿਣਾ ਤੇ ਰਹਿ ਨਾ ਕੋਈ, ਬਿਨ ਰਸ ਰਾਤੇ ਮੁਕਤ ਨਾ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਥ ਕਹਿਣੇ ਤੇ ਵੀ ਕਥਨ ਕਹਿਣ ਤੋਂ ਬਿਨਾਂ ਕੋਈ ਵੀ ਨਹੀਂ ਰਹਿ ਸਕਦਾ। ਭਾਵ ਜਿੰਨਾ ਕਿਸੇ ਨੂੰ ਪਤਾ ਹੁੰਦਾ ਹੈ, ਜਿੰਨਾ ਕਿਸੇ ਨੂੰ ਗਿਆਨ ਹੁੰਦਾ ਹੈ, ਉਹ ਜ਼ਰੂਰ ਇੱਕ ਦੂਸਰੇ ਨੂੰ ਦੱਸਦਾ ਹੈ। ਕਥ ਕਹਿਣੇ ਤੇ ਰਹਿ ਨਾ ਕੋਈ, ਵੀ ਕਥਨ ਕਹਿਣ ਤੋਂ ਬਿਨਾਂ ਕੋਈ ਰਹਿ ਹੀ ਨਹੀਂ ਸਕਦਾ। ਭਾਵ ਮਨੁੱਖ ਦਾ ਸੁਭਾਵ ਹੈ, ਜਿੰਨਾ ਇਹਨੂੰ ਗਿਆਨ ਹੁੰਦਾ ਹੈ ਉਹ ਜ਼ਰੂਰ ਦੂਜਿਆਂ ਨੂੰ ਦੱਸਦਾ ਹੈ। ਹਾਂ, ਜਿਨ੍ਹਾਂ ਨੂੰ ਬਹੁਤਾ ਗਿਆਨ ਹੁੰਦਾ ਹੈ ਬਹੁਤ ਹੀ ਤੌਂਸ ਜਮਾਉਂਦੇ ਨੇ ਵੀ ਜਿੰਨਾ ਮੈਨੂੰ ਪਤਾ ਹੋਰ ਕਿਸੇ ਨੂੰ ਪਤਾ ਹੀ ਨਹੀਂ। ਇਸੇ ਲਈ ਸਤਿਗੁਰੂ ਫਰਮਾਉਂਦੇ ਨੇ ਕਥ ਕਹਿਣਾ ਤੇ ਰਹਿ ਨਾ ਕੋਈ, ਕੇਵਲ ਜ਼ਬਾਨੀ ਕਲਾਮੀ ਗਿਆਨ ਧਿਆਨ ਦੀਆਂ ਗੱਲਾਂ ਕਹਿਣ ਤੇ ਕਥਨ ਤੋਂ ਬਿਨਾਂ ਕੋਈ ਵੀ ਨਹੀਂ ਰਹਿ ਸਕਦਾ। ਪਰ ਸਿਧਾਂਤ ਇਹ ਹੈ, ਬਿਨ ਰਸ ਰਾਤੇ ਮੁਕਤ ਨਾ ਹੋਈ। ਜਿੰਨਾ ਚਿਰ ਤੱਕ ਕੋਈ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਨਾਮ ਰਸ ਦੇ ਵਿੱਚ ਰੰਗਿਆ ਨਹੀਂ ਜਾਂਦਾ ਤੇ ਉਹਨਾਂ ਚਿਰ ਤੱਕ ਮੁਕਤੀ ਨਹੀਂ ਹੋ ਸਕਦੀ। ਕਿਉਂਕਿ ਗੁਰਮਤ ਦਾ ਸਿਧਾਂਤ ਹੈ, ਜਿਹੜਾ ਗਿਆਨ ਹੈ ਜਾਂ ਵਿਦਿਆ ਹੈ ਉਹ ਮਨੁੱਖ ਨੂੰ ਚਤਰ ਤੇ ਬਣਾ ਦਿੰਦਾ ਹੈ, ਬੁੱਧੀਵਾਨ ਬਣਾ ਦਿੰਦਾ ਹੈ, ਪਰ ਉਹ ਮੁਕਤੀ ਨਹੀਂ ਦੇ ਸਕਦਾ। ਅਮਲੀ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਇਸੇ ਲਈ ਜਿਹੜਾ ਅਮਲੀ ਗਿਆਨ ਹੈ ਉਹ ਨਾਮ ਦੀ ਕਮਾਈ ਤੋਂ ਬਿਨਾਂ ਨਹੀਂ ਹਾਸਲ ਹੁੰਦਾ, ਬਿਨ ਰਸ ਰਾਤੇ। ਇਸੇ ਲਈ ਸਤਿਗੁਰੂ ਫਰਮਾਉਂਦੇ ਹਨ ਬਿਨਾਂ ਨਾਮ ਰਸ ਦੇ ਵਿੱਚ ਰੰਗੇ ਜਾਣ ਤੋਂ ਕਿਸੇ ਨੂੰ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ।
ਗਿਆਨ ਧਿਆਨ ਸਭ ਗੁਰ ਤੇ ਹੋਈ, ਸਾਚੀ ਰਹਿਤ ਸਾਚਾ ਮਨ ਸੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸਲੀ ਜਿਹੜਾ ਗਿਆਨ ਤੇ ਧਿਆਨ ਹੈ ਨਾ, ਨਿਰਗੁਣ ਦਾ ਗਿਆਨ ਸਰਗੁਣ ਦਾ ਧਿਆਨ, ਇਹ ਸਭ ਕੁਝ ਗੁਰੂ ਤੋਂ ਹੀ ਪ੍ਰਾਪਤ ਹੁੰਦਾ। ਗੁਰੂ ਦੀ ਮਿਹਰ ਦੇ ਨਾਲ ਹੀ ਅਸਲੀ ਗਿਆਨ ਧਿਆਨ ਦਾ ਪਤਾ ਲੱਗਦਾ ਹੈ। ਸਾਚੀ ਰਹਿਤ ਸਾਚਾ ਮਨ ਸੋਈ ਤੇ ਫਿਰ ਉਸਦੀ ਸੱਚੀ ਰਹਿਤ ਹੁੰਦੀ ਹੈ। ਸਾਚਾ ਮਨ ਸੋਈ ਫਿਰ ਉਹਦੇ ਮਨ ਦੇ ਵਿੱਚ ਸੱਚਾ ਪ੍ਰਮਾਤਮਾ ਵੀ ਵੱਸਦਾ ਹੈ। ਭਾਵ ਜਿਸਨੇ ਗੁਰੂ ਦੁਆਰਾ ਸਹੀ ਗਿਆਨ ਧਿਆਨ ਨੂੰ ਪ੍ਰਾਪਤ ਕਰ ਲਿਆ ਹੈ ਤੇ ਨਾਲ ਗੁਰਮਤਿ ਦੀ ਸਿੱਖੀ ਦੀ ਸੱਚੀ ਰਹਿਤ ਬਾਣੀ ਤੇ ਬਾਣੀ ਦੀ ਵੀ ਧਾਰਨ ਕੀਤੀ ਹੋਈ ਹੈ, ਸਾਚਾ ਮਨ ਸੋਈ ਫਿਰ ਉਹਦੇ ਮਨ ਦੇ ਵਿੱਚ ਸੱਚਾ ਪਰਮੇਸ਼ਰ ਵੱਸਦਾ ਹੈ।
ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ, ਨਾਵੋ ਭੂਲੇ ਥਾਉ ਨਾ ਕੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਜਿੱਥੇ ਗੁਰਮੁਖ ਦੀ ਆਪਣੀ ਰਹਿਤ ਵਿੱਚ ਬੜੀ ਦ੍ਰਿੜਤਾ ਹੁੰਦੀ ਹੈ, ਉਹ ਬਾਣੀ ਤੇ ਬਾਣੀ ਦੀ ਰਹਿਤ ਵਿੱਚ ਐਨ ਪਰਪੱਕ ਰਹਿੰਦਾ ਹੈ, ਉਹਦੇ ਮੁਕਾਬਲੇ ਤੇ ਮਨਮੁਖ ਕਥਨੀ ਹੈ। ਮਨਮੁਖ ਦੀ ਕਥਨੀ ਤਾਂ ਹੈ ਪਰ ਰਹਿਤ ਨਾ ਹੋਈ, ਪਰ ਉਹਦੀ ਰਹਿਤ ਕੋਈ ਨਹੀਂ ਹੁੰਦੀ। ਗੱਲਾਂ ਤੇ ਬੜੀਆਂ ਕਰਦਾ ਪਰ ਆਪਣਾ ਕੋਈ ਅਮਲ ਨਹੀਂ ਹੁੰਦਾ। ਅੱਜ ਕੱਲ ਭਾਵੇਂ ਪ੍ਰਚਾਰਕ ਬਹੁਤ ਨੇ, ਪ੍ਰਚਾਰ ਦਾ ਪ੍ਰਸਾਰ ਬਹੁਤ ਹੋ ਰਿਹਾ ਹੈ, ਪਰ ਦੇਖਣ ਦੇ ਵਿੱਚ ਇਹੀ ਆ ਰਿਹਾ ਹੈ ਸਾਡੀ ਪੰਜਾਬ ਦੀ ਧਰਤੀ ਤੇ ਵੀ ਤੇ ਬਾਹਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਪਰਿਵਾਰ ਵਸ ਰਹੇ ਹਨ ਉਹ ਸਿੱਖੀ ਤੋਂ ਦੂਰ ਹੀ ਦੂਰ ਤੁਰੇ ਜਾ ਰਹੇ ਨੇ। ਪ੍ਰਚਾਰ ਹੋ ਰਿਹਾ ਹੈ ਪਰ ਉਹ ਸਿੱਖੀ ਤੋਂ ਦੂਰ ਜਾ ਰਹੇ ਨੇ, ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਇਹ ਹੈ, ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਮਨਮੁਖ ਦੇ ਕੋਲ ਜ਼ਬਾਨੀ ਕਲਾਮੀ ਗੱਲਾਂ ਹੀ ਹੁੰਦੀਆਂ ਨੇ, ਮਨਮੁਖ ਕਥਨੀ ਹੈ ਉਹਦੇ ਕੋਲ ਉਕਤੀਆਂ ਜੁਗਤੀਆਂ ਦਲੀਲਾਂ ਹੀ ਹੁੰਦੀਆਂ ਹਨ, ਪਰ ਰਹਿਤ ਨਾ ਹੋਈ। ਜਿਹੜੀ ਅਸਲੀ ਸਿੱਖੀ ਦੀ ਰਹਿਤ ਹੈ, ਸਿੱਖੀ ਦੀ ਗੁਰਮਤਿ ਦੀ ਰਹਿਣੀ ਬਹਿਣੀ ਕਹਿਣੀ ਤੇ ਸਹਿਣੀ ਉਹ ਨਹੀਂ ਹੁੰਦੀ। ਭਾਵ ਆਪਣਾ ਜੀਵਨ ਗੁਰਮਤਿ ਦੀ ਧਾਰਨਾ ਦੇ ਨਾਲ ਜੁੜਿਆ ਨਹੀਂ ਹੁੰਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਨਾਵਹੋ ਭੁੱਲੇ ਥਾਉ ਨਾ ਕੋਈ। ਮਨਮੁਖ ਆਦਮੀ ਨਾਮ ਤੋਂ ਭੁੱਲੇ ਰਹਿੰਦੇ ਨੇ, ਗੱਲਾਂ ਗਿਆਨ ਦੀਆਂ ਕਰਦੇ ਹਨ ਪਰ ਆਪ ਨਾਮ ਨਹੀਂ ਜਪਦੇ, ਨਾਮ ਤੋਂ ਭੁੱਲੇ ਰਹਿੰਦੇ ਨੇ, ਥਾਉ ਨਾ ਕੋਈ। ਇਸੇ ਲਈ ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਅਥਵਾ ਪਰਮਾਰਥੀ ਖੇਤਰ ਦੇ ਵਿੱਚ ਕੋਈ ਉਹਨਾਂ ਨੂੰ ਥਾਂ ਟਿਕਾਣਾ ਨਸੀਬ ਨਹੀਂ ਹੁੰਦਾ।
ਮਨ ਮਾਇਆ ਬੰਦਿਓ ਸਰ ਜਾਲ, ਘੱਟ ਘੱਟ ਵਿਆਹ ਪਰਿਓ ਬਿਖ ਨਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਨ ਮਾਇਆ ਬੰਦਿਓ ਸਰ ਜਾਲ। ਇਹ ਜਿਹੜਾ ਮਨ ਹੈ, ਇਹ ਮਾਨੋ ਇੱਕ ਮੱਛੀ ਦੀ ਤਰ੍ਹਾਂ ਹੈ। ਜਿਵੇਂ ਕੋਈ ਸ਼ਿਕਾਰੀ ਕਿਸੇ ਸਰੋਵਰ ਦੇ ਵਿੱਚ ਮੱਛੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਜਾਲ ਪਾ ਕੇ ਬੰਨ ਲੈਂਦੇ, ਇਸੇ ਤਰ੍ਹਾਂ ਮਨ ਮਾਇਆ ਬੰਦਿਓ ਸਰ ਜਾਲ। ਸੰਸਾਰ ਇੱਕ ਸਰੋਵਰ ਹੈ। ਇਹ ਸੰਸਾਰ ਰੂਪੀ ਸਰੋਵਰ ਦੇ ਅੰਦਰ ਇਹ ਜੀਵ ਮੱਛੀਆਂ ਦੀ ਤਰ੍ਹਾਂ ਵਿਚਰ ਰਹੇ ਨੇ ਤੇ ਮਨਮੁਖ ਦਾ ਮਨ ਵੀ ਉਹਨਾਂ ਦੇ ਵਿੱਚ ਹੀ ਵਿਚਰ ਰਿਹਾ ਹੈ। ਪਰ ਇਸ ਮਾਇਆ ਰੂਪ ਸ਼ਿਕਾਰੀ ਨੇ, ਮਨ ਮਾਇਆ ਬੰਦਿਓ ਸਰ ਜਾਲ, ਇਸ ਮਾਇਆ ਰੂਪ ਸ਼ਿਕਾਰੀ ਨੇ ਮਨਮੁਖ ਦੇ ਮਨ ਨੂੰ ਵੀ ਇਹ ਸੰਸਾਰ ਰੂਪੀ ਸਰੋਵਰ ਦੇ ਵਿੱਚ ਮੋਹ ਮਾਇਆ ਦਾ ਜਾਲ ਪਾ ਕੇ ਬੰਨ ਲਿਆ ਹੈ, ਜਕੜ ਲਿਆ ਹੈ। ਜਿਵੇਂ ਕੋਈ ਸ਼ਿਕਾਰੀ ਸਰੋਵਰ ਵਿੱਚ ਜਾਲ ਪਾ ਕੇ ਮੱਛੀਆਂ ਨੂੰ ਫਸਾ ਲੈਂਦਾ ਹੈ, ਇਸੇ ਤਰ੍ਹਾਂ ਮਾਇਆ ਨੇ ਮੋਹ ਦਾ ਜਾਲ ਪਸਾਰ ਕੇ ਮਨਮੁਖ ਦੇ ਮਨ ਨੂੰ ਕਾਬੂ ਵਿੱਚ ਕਰ ਲਿਆ ਹੈ। ਘੱਟ ਘੱਟ ਵਿਆਪ ਰਹੇ ਹੋ ਬਿਖ ਨਾਲ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿੱਥੇ ਵੀ ਬਿਖ ਦਾ ਅਰਥ ਮਾਇਆ ਹੈ, ਉਸ ਮਾਇਆ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਵੀ ਘਟਾਂ ਘਟਾਂ ਦੇ ਵਿੱਚ ਵਿਆਪ ਰਹੇ ਹੋ, ਘਟਾਂ ਘਟਾਂ ਦੇ ਵਿੱਚ ਉਹ ਵੀ ਵਸ ਰਿਹਾ ਹੈ, ਉਹ ਵੀ ਪਰਿਪੂਰਨ ਹੋ ਰਿਹਾ ਹੈ। ਕਿਉਂਕਿ ਗੁਰਮਤ ਦਾ ਇਹ ਵੀ ਇੱਕ ਸਿਧਾਂਤ ਹੈ, ਮਾਇਆ ਬ੍ਰਹਮ ਰਮੈ ਸਭ ਸੰਗ, ਮਾਇਆ ਪਰਮੇਸ਼ਰ ਦੀ ਸ਼ਕਤੀ ਹੈ ਤੇ ਜਿੱਥੇ ਮਾਇਆ ਹੈ ਉੱਥੇ ਵਾਹਿਗੁਰੂ ਪਰਮੇਸ਼ਰ ਵੀ ਨਾਲ ਹੈ। ਬਿਖ ਅੰਮ੍ਰਿਤ ਬਸਹਿ ਇੱਕ ਸੰਗ, ਜ਼ਹਿਰ ਤੇ ਅੰਮ੍ਰਿਤ ਦੋਵੇਂ ਇੱਕ ਥਾਂ ਹੀ ਵਸ ਰਹੇ ਨੇ। ਇਹ ਐਸੀ ਇੱਕ ਬੜੀ ਹੀ ਅਲੌਕਿਕ ਵਿਚਾਰਧਾਰਾ ਹੈ, ਜਿਵੇਂ ਗੁਲਾਬ ਦੇ ਪੌਦੇ ਦੇ ਨਾਲ ਫੁੱਲ ਵੀ ਲੱਗੇ ਹੁੰਦੇ ਨੇ, ਕੰਡੇ ਵੀ ਹੁੰਦੇ ਨੇ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜਿੱਥੇ ਵੀ ਮਾਇਆ ਦੀ ਜ਼ਹਿਰ ਹੈ, ਇਸ ਮਾਇਆ ਦੇ ਨਾਲ ਨਾਲ ਉਹ ਵਾਹਿਗੁਰੂ ਪਰਮੇਸ਼ਰ ਵੀ ਘਟਾਂ ਘਟਾਂ ਦੇ ਵਿੱਚ ਵਿਆਪ ਰਿਹਾ ਹੈ।
ਜੋ ਆਂਜੈ ਸੋ ਦਿਸੈ ਕਾਲ, ਕਰ ਸੀਧੋ ਹਿਰਦੈ ਸਮਾਲ।
ਪਰ ਇਹ ਜਿਹੜਾ ਮਨਮੁਖ ਦਾ ਮਨ ਹੈ, ਇਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਨਹੀਂ ਸਕਦਾ, ਇਹ ਮਾਇਆ ਦੇ ਨਾਲ ਹੀ ਖਚਿਤ ਰਹਿੰਦਾ ਹੈ। ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ ਜੋ ਆਂਜੈ, ਆਂਜੈ ਦਾ ਅਰਥ ਹੈ ਜੋ ਸੰਸਾਰ ਦੇ ਵਿੱਚ ਆਇਆ ਹੈ, ਸੋ ਦਿਸੈ ਕਾਲ, ਉਹ ਕਾਲ ਦੇ ਮੂੰਹ ਦੇ ਵਿੱਚ ਹੀ ਫਸਿਆ ਦਿਸ ਰਿਹਾ। ਕਿਉਂਕਿ ਇਹ ਇੱਕ ਅਟਲ ਸੱਚਾਈ ਹੈ, ਰਾਣਾ ਰਾਓ ਨਾ ਕੂਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ। ਜੋ ਆਂਜੈ ਸੋ ਦਿਸੈ ਕਾਲ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜੋ ਵੀ ਆਇਆ ਹੈ ਉਹ ਕਾਲ ਦੇ ਮੂੰਹ ਦੇ ਵਿੱਚ ਹੀ ਸਾਨੂੰ ਤੇ ਦਿਸ ਰਿਹਾ ਹੈ। ਕਾਰਜ ਸਿੱਧੋ ਹਿਰਦੈ ਸਮਾਲ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੇ ਇਹ ਮਨੁੱਖ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਯਾਦ ਕਰੇ, ਹਿਰਦੈ ਸਮਾਲ, ਇਹ ਮਨੁੱਖ ਜੇ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਯਾਦ ਕਰੇ, ਕਾਰਜ ਸਿੱਧੋ, ਫਿਰ ਇਹਦਾ ਪਰਲੋਕ ਦੀ ਮੁਕਤੀ ਦਾ ਕਾਰਜ ਸਿੱਧ ਹੋ ਸਕਦਾ ਔਰ ਇਹ ਮੋਹ ਮਾਇਆ ਦੇ ਜਾਲ ਤੋਂ ਮੁਕਤ ਹੋ ਸਕਦਾ ਤੇ ਇਹਨੂੰ ਪਰਲੋਕ ਦਾ ਸੁਖ ਵੀ ਪ੍ਰਾਪਤ ਹੋ ਸਕਦਾ ਹੈ।
ਸੋ ਗਿਆਨੀ ਜਿਨ ਸ਼ਬਦ ਲਿਵ ਲਾਈ, ਮਨਮੁਖ ਹੋ ਮੈਂ ਪਤ ਗਵਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਅਸਲੀ ਗਿਆਨੀ, ਗਿਆਨਵਾਨ ਉਹ ਹੈ ਜਿਸਨੇ ਗੁਰੂ ਕੇ ਸ਼ਬਦ ਵਿੱਚ ਆਪਣੀ ਲਿਵ ਦਾ ਅਰਥ ਹੈ ਸੁਰਤੀ, ਜਿਸਨੇ ਗੁਰੂ ਸ਼ਬਦ ਦੇ ਵਿੱਚ ਆਪਣੀ ਸੁਰਤ ਜੋੜ ਲਈ ਹੈ। ਅਸਲੀ ਗਿਆਨਵਾਨ ਉਹ ਹੈ, ਆਪ ਵਿਚਾਰੇ ਸੋ ਗਿਆਨੀ ਹੋਈ। ਕੇਵਲ ਗਿਆਨ ਦੀਆਂ ਗੱਲਾਂ ਕਰਨ ਦੇ ਨਾਲ ਹੀ, ਕੇਵਲ ਕਿਤਾਬੀ ਗਿਆਨ ਦੇ ਨਾਲ ਹੀ ਕੋਈ ਗਿਆਨੀ ਗਿਆਨਵਾਨ ਨਹੀਂ ਬਣ ਜਾਂਦਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਰਮਾਇਆ ਹੈ, ਪੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇਮਨਾ ਗਿਆਨੀ ਤਾਹੇ ਬਖਾਨ। ਜਿਹੜਾ ਗਿਆਨਵਾਨ ਪੁਰਸ਼ ਹੈ ਉਹ ਨਾ ਕਿਸੇ ਤੋਂ ਡਰਦਾ, ਨਾ ਕਿਸੇ ਨੂੰ ਡਰਾਉਂਦਾ ਹੈ। ਜਿਹੜਾ ਨਿਰਭਉ ਤੇ ਨਿਰਵੈਰ ਅਵਸਥਾ ਵਿੱਚ ਪਹੁੰਚ ਗਿਆ ਉਹ ਅਸਲੀ ਗਿਆਨੀ ਹੈ। ਸੋ ਗਿਆਨੀ ਜਿਨ ਸ਼ਬਦ ਲਿਵ ਲਾਈ, ਅਸਲੀ ਉਹ ਗਿਆਨਵਾਨ ਪੁਰਸ਼ ਹੈ ਜਿਸਨੇ ਗੁਰੂ ਸ਼ਬਦ ਵਿੱਚ ਆਪਣੀ ਸੁਰਤ ਜੋੜ ਲਈ ਹੈ। ਮਨਮੁਖ ਹਉਮੈ ਪਤ ਗੁਆਈ, ਪਰ ਜਿਹੜਾ ਚੁੰਚ ਗਿਆਨੀ ਹੈ, ਮਨਮੁਖ ਬੰਦਾ ਹੈ, ਉਸਨੇ ਹਉਮੈ ਦੇ ਵਿੱਚ ਝੂਠੇ ਗਿਆਨ ਦੀ ਹਉਮੈ ਦੇ ਵਿੱਚ ਹੀ ਉਸਨੇ ਆਪਣੀ ਸਾਰੀ ਪਤ ਇੱਜ਼ਤ ਗਵਾ ਲਈ ਹੈ।
ਆਪੇ ਕਰਤਾ ਭਗਤ ਕਰਾਈ, ਗੁਰਮੁਖ ਆਪੇ ਦੇ ਵਡਿਆਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਇਸ ਜੀਵ ਦੇ ਪਾਸੋਂ ਭਗਤੀ ਕਰਵਾਈ, ਕਿਉਂਕਿ ਭਗਤੀ ਵੀ ਵਾਹਿਗੁਰੂ ਦੀ ਮਿਹਰ ਤੋਂ ਬਿਨਾਂ ਨਹੀਂ ਹੋ ਸਕਦੀ। ਆਪ ਜਪਾਏ ਜਪੈ ਸੋ ਨਾਓ, ਆਪ ਗਵਾਏ ਸੋ ਹਰ ਗੁਣ ਗਾਓ। ਦਾਸ ਨੇ ਪਹਿਲਾਂ ਬੇਨਤੀ ਕੀਤੀ ਸੀ ਵੀ ਗੁਰਮਤਿ ਦਾ ਸਿਧਾਂਤ ਸ਼ੁਰੂ ਤੋਂ ਲੈ ਕੇ ਗੁਰਪ੍ਰਸਾਦ ਦੇ ਨਾਲ ਹੀ ਜੁੜਿਆ ਹੋਇਆ, ਗੁਰੂ ਦੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਹੋਣਾ। ਆਪੇ ਕਰਤਾ ਭਗਤ ਕਰਾਈ, ਉਸ ਕਰਤਾ ਪੁਰਖ ਵਾਹਿਗੁਰੂ ਨੇ ਆਪ ਹੀ ਆਪਣੀ ਭਗਤੀ ਕਰਵਾਈ ਹੈ। ਗੁਰਮੁਖ ਆਪੇ ਦੇ ਵਡਿਆਈ ਤੇ ਆਪ ਹੀ ਗੁਰੂ ਦੁਆਰਾ ਭਗਤੀ ਕਰਵਾ ਕੇ ਗੁਰਮੁਖਾਂ ਨੂੰ ਨਾਮ ਦੀ ਪਾਉ ਭਗਤੀ ਦੀ ਬ੍ਰਹਮ ਗਿਆਨ ਦੀ ਵਡਿਆਈ ਦਿੰਦਾ ਹੈ।
ਰਹਿਣ ਅੰਧਾਰੀ ਨਿਰਮਲ ਜੋਤ, ਨਾਮ ਬਿਨਾ ਝੂਠੇ ਕੁਚਲ ਕਛੋਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਹੜੇ ਕੇਵਲ ਚੁੰਚ ਗਿਆਨੀ ਹਨ, ਉਹਨਾਂ ਦੀ ਹਾਲਤ ਇਹ ਹੈ ਰਹਿਣ ਅੰਧਾਰੀ। ਉਹਨਾਂ ਦੇ ਅੰਦਰ ਤਾਂ ਹਨੇਰੀ ਰਾਤ ਪਈ ਹੋਈ ਹੈ ਤੇ ਬਾਹਰ ਗਿਆਨ ਦੀਆਂ ਗੱਲਾਂ ਕਰਦੇ ਨੇ ਨਿਰਮਲ ਜੋਤ। ਅੰਦਰ ਹਨੇਰੀ ਰਾਤ ਹੈ, ਜਿਵੇਂ ਇੱਕ ਥਾਂ ਤੇ ਭਗਤ ਕਬੀਰ ਜੀ ਦੇ ਬਚਨ ਆਏ ਹਨ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਜਿਹੜੇ ਪੰਡਿਤ ਲੋਕ ਨੇ, ਚੁੰਚ ਗਿਆਨੀ ਹਨ, ਬਾਹਰੋਂ ਤੇ ਗਿਆਨ ਦੀਆਂ ਗੱਲਾਂ ਕਰਦੇ ਹਨ ਪਰ ਅੰਦਰ ਉਹਨਾਂ ਦੇ ਵੀ ਅਗਿਆਨਤਾ ਹੁੰਦੀ, ਅੰਦਰ ਉਹਨਾਂ ਦੇ ਵੀ ਜਹਾਲਤ ਹੁੰਦੀ, ਅੰਦਰ ਉਹਨਾਂ ਦੇ ਵੀ ਹਨੇਰਾ ਹੁੰਦਾ। ਰਹਿਣ ਅੰਧਾਰੀ ਮਨਮੁਖ ਦੀ ਅਵਸਥਾ ਰੂਪੀ ਰਾਤ ਬਹੁਤ ਹਨੇਰੀ ਹੁੰਦੀ ਹੈ ਪਰ ਬਾਹਰੋਂ ਉਹ ਬੜੀਆਂ ਗਿਆਨ ਦੀਆਂ ਗੱਲਾਂ ਕਰਦਾ ਹੈ, ਰਹਿਣ ਅੰਧਾਰੀ ਨਿਰਮਲ ਜੋਤ, ਤੇ ਬਾਹਰੋਂ ਬਹੁਤ ਨਿਰਮਲ ਉੱਜਲ ਗਿਆਨ ਦੀਆਂ ਗੱਲਾਂ ਕਰਦਾ ਹੈ ਤੇ ਉਹਦੀ ਆਪਣੀ ਮਨ ਦੀ ਅਵਸਥਾ ਕਾਲੀ ਬੋਲੀ ਰਾਤ ਵਾਂਗੂ ਹਨੇਰੀ ਹੁੰਦੀ ਹੈ। ਅਮੱਸਿਆ ਦੀ ਰਾਤ ਵਾਂਗੂ ਉਹਦੇ ਮਨ ਦੀ ਅਵਸਥਾ ਬਹੁਤ ਅੰਧਕਾਰਮਈ ਹੁੰਦੀ ਹੈ ਤੇ ਬਾਹਰੋਂ ਨਿਰਮਲ ਜੋਤ, ਬਹੁਤ ਉੱਜਲ ਜੋਤ ਗਿਆਨ ਦੀਆਂ ਗੱਲਾਂ ਕਰਦਾ ਹੈ। ਨਾਮ ਬਿਨਾਂ ਝੂਠੇ ਕੁਚਲ ਕਛੋਤ, ਪਰ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿਹੜੇ ਚੁੰਚ ਗਿਆਨੀ ਹਨ ਉਹ ਝੂਠੇ ਨੇ, ਤੇ ਕੁਚਲ ਦਾ ਅਰਥ ਹੈ ਖੋਟੇ ਚਾਲ ਚੱਲਣ ਵਾਲੇ, ਕਰੈਕਟਰਲੈਸ ਮਨੁੱਖ ਨੇ, ਤੇ ਕਛੋਤ ਬਹੁਤ ਉਹ ਨੀਵੀਂ ਸ਼੍ਰੇਣੀ ਦੇ ਹਨ ਜਿਨ੍ਹਾਂ ਨੂੰ ਸ਼ੋ ਕੇ ਵੀ ਭੈਟ ਚੜ ਜਾਵੇ। ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਲੋਕ ਬਹੁਤੀਆਂ ਨੀਵੀਆਂ ਜਾਤਾਂ ਦੇ ਸਨ ਤੇ ਜਿਹੜੇ ਉੱਚੀਆਂ ਜਾਤਾਂ ਵਾਲੇ ਲੋਕ ਉਹਨਾਂ ਦੇ ਨਾਲ ਵਰਤਦੇ ਨਹੀਂ ਸਨ, ਇੱਥੋਂ ਤੱਕ ਬਈ ਉਹਨਾਂ ਨੂੰ ਆਪਣੇ ਖੂਹਾਂ ਤੋਂ ਪਾਣੀ ਵੀ ਨਹੀਂ ਸੀ ਭਰਨ ਦਿੱਤਾ ਜਾਂਦਾ, ਉਹਨਾਂ ਦਾ ਕੋਈ ਪਰਛਾਵਾਂ ਲੈਣ ਨੂੰ ਤਿਆਰ ਨਹੀਂ ਸੀ ਹੁੰਦਾ, ਕੋਈ ਉਸ ਨੂੰ ਆਪਣਾ ਭਾਂਡਾ ਨਹੀਂ ਸੀ ਦਿੰਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਜਿਹੜੇ ਨਾਮ ਤੋਂ ਬਿਨਾਂ ਨੇ ਉਹ ਸਾਰੇ ਝੂਠੇ ਮਨੁੱਖ ਨੇ, ਤੇ ਕੁਚਲ ਉਹ ਖੋਟੇ ਆਚਰਨ ਵਾਲੇ ਹਨ, ਤੇ ਕਛੋਤ ਬਹੁਤ ਭੈੜੀ ਭੈਟ ਵਾਲੇ ਨੇ, ਭਾਵ ਬਹੁਤ ਨੀਵੇਂ ਤੇ ਬਹੁਤ ਨਖਿਦ ਸ਼੍ਰੇਣੀ ਦੇ ਮਾਲਕ ਹਨ।
ਵੇਦ ਪੁਕਾਰ ਭਗਤ ਸਰੋਤ, ਸੁਣ ਸੁਣ ਮਨ ਵੇਖੈ ਜੋਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਵੇਦ ਪੁਕਾਰ ਬਈ ਵੇਦ ਇਹ ਗੱਲ ਆਖਦਾ ਹੈ, ਭਗਤ ਸਰੋਤ ਬਈ ਵਾਹਿਗੁਰੂ ਦੀ ਭਗਤੀ ਹੀ ਅਸਲੀ ਸੁੱਖ ਦਾ ਸਰੋਤ ਹੈ, ਅਸਲੀ ਆਨੰਦ ਦਾ ਸਰੋਤ ਵਾਹਿਗੁਰੂ ਦੀ ਭਗਤੀ ਹੈ। ਸੁਣ ਸੁਣ ਮਨ ਵੇਖਿਆ ਜੋ, ਜਿਹੜਾ ਉਸ ਭਗਤੀ ਨੂੰ ਅਥਵਾ ਜਿਹੜਾ ਵੇਦਾਂ ਦਾ ਉਪਦੇਸ਼ ਹੈ ਭਗਤੀ ਕਰਨ ਦਾ, ਉਹਨੂੰ ਸੁਣ ਸੁਣ ਕੇ ਮੰਨਦਾ ਹੈ, ਭਾਵ ਅਮਲ ਕਰਦਾ ਹੈ। ਵੇਖਿਆ ਜੋਤ ਉਸਨੂੰ ਉਸ ਵਾਹਿਗੁਰੂ ਦੀ ਜੋਤ ਦੇ, ਸਮੈਂ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਮੈਂ ਚਾਨਣ ਹੋਏ, ਉਸਨੂੰ ਉਸ ਵਾਹਿਗੁਰੂ ਦੀ ਨਿਰਮਲ ਜੋਤ ਦੇ ਦੀਦਾਰ ਹੋ ਜਾਂਦੇ ਹਨ।
ਸ਼ਾਸਤਰ ਸਿਮਰਤ ਨਾਮ ਦ੍ਰਿੜਾਮੰ, ਗੁਰਮੁਖ ਸਾਧ ਉਤਮ ਕਰਾਮੰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਿਮਰਤੀਆਂ ਤੇ ਸ਼ਾਸਤਰ ਇਹ ਵੀ ਵਾਹਿਗੁਰੂ ਦੇ ਨਾਮ ਨੂੰ ਹੀ ਦ੍ਰਿੜ ਕਰਵਾਉਂਦੇ ਹਨ। ਠੀਕ ਹੈ, ਭਾਵੇਂ ਸਿਮਰਤੀਆਂ ਤੇ ਸ਼ਾਸਤਰਾਂ ਦੇ ਵਿੱਚ ਨਾਮ ਦੀ ਗੱਲ ਬਹੁਤ ਘੱਟ ਮਿਲਦੀ ਹੈ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਿਮਰਦੀਆਂ ਤੇ ਸ਼ਾਸਤਰ ਇਹ ਵੀ ਵਾਹਿਗੁਰੂ ਦੇ ਨਾਮ ਨੂੰ ਦ੍ਰਿੜ ਕਰਵਾਉਂਦੇ ਹਨ। ਗੁਰਮੁਖ ਸ਼ਾਂਤ ਉਤਮ ਕਰਮ ਤੇ ਜਿਹੜੇ ਗੁਰਮੁਖ ਵਿਅਕਤੀ ਹਨ ਉਹ ਇਹਨਾਂ ਸਿਮਰਦੀਆਂ ਸ਼ਾਸਤਰਾਂ ਨੂੰ ਪੜ੍ਹ ਕੇ ਉਤਮ ਕਰਮ ਉਤਮ ਕਰਮ ਸ੍ਰੇਸ਼ਟ ਕਰਮ ਧਰਮ ਦੇ ਕੰਮ ਤੇ ਨਿਸ਼ਕਾਮ ਕਰਮ ਕਰਦੇ ਹਨ, ਜਿਸ ਦਾ ਸਦਕਾ ਉਹਨਾਂ ਨੂੰ ਸ਼ਾਂਤੀ ਆਤਮਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ।
ਮਨਮੁਖ ਜੋਨੀ ਦੂਖ ਸਹਾਮ ਬੰਧਨ ਟੂਟੇ ਇੱਕ ਨਾਮ ਵਸਾਮੰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨਮੁਖ ਜੋਨੀ ਦੂਖ ਸਹਾਮ, ਜਿਹੜੇ ਮਨਮੁਖ ਲੋਕ ਨੇ ਉਹ ਤੇ ਅਨੇਕਾਂ ਜੁਨੀਆਂ ਦੇ ਵਿੱਚ ਦੁੱਖ ਸਹਾਰਦੇ ਨੇ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ। ਇਉਂ ਮਨਮੁਖ ਲੋਕ ਅਨੇਕਾਂ ਜੂਨਾਂ ਦੇ ਵਿੱਚ ਦੁੱਖ ਸਹਾਰਦੇ ਹਨ। ਬੰਧਨ ਟੂਟੇ ਇੱਕ ਨਾਮ ਵਸਾਮ, ਜੇ ਇੱਕ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਣ ਫਿਰ ਉਹਨਾਂ ਦੇ ਵੀ ਮੋਹ ਮਾਇਆ ਦੇ ਕਰਤਾ ਭੋਗਤਾ ਦੇ ਵਿਸ਼ੇ ਵਾਸ਼ਨਾ ਦੇ ਬੰਧਨ ਟੁੱਟ ਸਕਦੇ ਹਨ।
ਮੰਨੇ ਨਾਮ ਸੱਚੀ ਪਦ ਪੂਜਾ ਕਿਸ ਵੇਖਾ ਨਾਹੀ ਕੋ ਦੂਜਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੰਨੇ ਨਾਮ, ਜਿਹੜਾ ਮਨੁੱਖ ਨਾਮ ਨੂੰ ਮੰਨਦਾ ਹੈ ਭਾਵ ਨਾਮ ਦੀ ਕਮਾਈ ਕਰਦਾ ਹੈ, ਸੱਚੀ ਪਤ ਪੂਜਾ ਉਹਨੂੰ ਸੱਚੀ ਪਤ ਇੱਜ਼ਤ ਪ੍ਰਾਪਤ ਹੁੰਦੀ ਹੈ ਤੇ ਨਾਲ ਦੀ ਨਾਲ ਉਹਦੀ ਪੂਜਾ ਵੀ ਹੁੰਦੀ ਹੈ, ਕਿਉਂਕਿ ਨਾਮ ਜਪਣ ਵਾਲਿਆਂ ਦਾ ਲੋਕ ਸਤਿਕਾਰ ਵੀ ਕਰਦੇ ਹਨ। ਮੰਨੇ ਨਾਮ ਸੱਚੀ ਪਤ ਪੂਜਾ ਵਾਹਿਗੁਰੂ ਦੇ ਨਾਮ ਦੀ ਕਮਾਈ ਕਰਨ ਦੇ ਨਾਲ ਸੱਚੀ ਇੱਜ਼ਤ ਤੇ ਨਾਲ ਪੂਜਾ ਮਾਨ ਸਨਮਾਨ ਵੀ ਹਾਸਲ ਹੁੰਦਾ ਹੈ। ਕਿਸ ਵੇਖਾ ਨਾਹੀ ਕੋ ਦੂਜਾ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਮੈਂ ਕਿਸ ਨੂੰ ਵੇਖਾਂ, ਨਾਹੀ ਕੋ ਦੂਜਾ, ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਮੈਨੂੰ ਤੇ ਕੋਈ ਦੂਜਾ ਹੋਰ ਦਿਸਦਾ ਹੀ ਨਹੀਂ ਹੈ।
ਦੇਖ ਕਹੋ ਭਾਵੈ ਮਨ ਸੋਏ ਨਾਨਕ ਕਹੈ ਅਵਰ ਨਹੀਂ ਕੋਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਦੇਖ ਕਹੋ, ਮੈਂ ਤੇ ਉਸ ਪਰਮਾਤਮਾ ਨੂੰ ਪ੍ਰਤੱਖ ਅੱਖਾਂ ਨਾਲ ਵੇਖ ਕੇ ਤੇ ਫਿਰ ਮੈਂ ਉਹਦੇ ਬਾਰੇ ਕੁਝ ਦੱਸ ਰਿਹਾ ਹਾਂ। ਕਿਉਂ ਬਾਕੀ ਜਿਹੜੇ ਧਰਮ ਨੇ ਉਹ ਇਹ ਗੱਲ ਕਹਿੰਦੇ ਨੇ ਪਰਮਾਤਮਾ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਪਰ ਵੇਖਿਆ ਨਹੀਂ ਜਾਂਦਾ, ਪਰ ਗੁਰਮਤ ਇਹ ਕਹਿੰਦੀ ਹੈ ਬੇਦ ਕਤੇਬ ਸੰਸਾਰ ਹੱਬਾ ਹੂੰ ਬਾਹਰਾ ਨਾਨਕਾ ਪਾਤਸ਼ਾਹ ਦਿਸੈ ਜਹਰਾ। ਉਹ ਦਿਸ ਵੀ ਪੈਂਦਾ, ਦੋਏ ਦੋਏ ਲੋਚਨ ਪੇਖਾ ਹੂੰ ਹਰ ਬਿਨ ਔਰ ਨਾ ਦੇਖਾ ਨੈਣ ਰਹੇ ਰੰਗ ਲਾਈ ਆ ਬੇ ਗੱਲ ਕਹਿਣ ਨਾ ਜਾਈ। ਦੇਖ ਕਹੋ ਭਾਵੈ ਮਨ ਸੋਏ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗੁਰਮੁਖੋ ਮੈਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਦੇਖ ਕੇ ਉਹਦੇ ਬਾਰੇ ਬਿਆਨ ਕਰ ਰਿਹਾ ਹਾਂ, ਭਾਵੇਂ ਮਨ ਸੋਏ ਤੇ ਮੇਰੇ ਮਨ ਦੇ ਵਿੱਚ ਵੀ ਉਹ ਪਰਮਾਤਮਾ ਹੀ ਪਾਉਂਦਾ ਹੈ, ਨਾਨਕ ਕਹੈ ਅਵਰ ਨਹੀਂ ਕੋਈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਸਾਨੂੰ ਤੇ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਜਾਪਦਾ ਹੀ ਨਹੀਂ, ਕਿਉਂਕਿ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਵਿੱਚ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਨੂੰ ਵਾਹਿਗੁਰੂ ਤੇ ਸਿਵਾਏ ਹੋਰ ਕੋਈ ਦਿਸਦਾ ਹੀ ਨਹੀਂ ਹੈ।